ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਸਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹਉਮੈ ਕਰਮ ਕਮਾਹਿ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਮਰ ਜੰਮਹਿ ਆਵਹਿ ਜਾਹਿ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ ਅੱਗੇ ਦਸਵਾਂ ਸਲੋਕ। ਬਿਨ ਸਤਿਗੁਰ ਸੇਵੇ, ਕਿ ਸਤਿਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਇਹ ਜਿਹੜਾ ਜੀਵ ਹੈ, ਇਹ ਹਉਮੈ ਦੇ ਵਿੱਚ ਲੱਗ ਕੇ ਜਿੰਨੇ ਕੁ ਕਰਮ ਕਮਾਉਂਦਾ ਹੈ, ਉਹ ਜਿਤਨਾ ਵੀ ਜੀਵ ਹੈ ਉਹ ਸਭ ਜੀਵ ਦੇ ਤਾਂ ਹੀ ਬੰਧਨ ਰੂਪ ਹੀ ਹੈ। ਸਤਿਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਸਰੂਪ ਰੂਪੀ ਜਿਹੜੀ ਠੌਰ ਤੋਂ ਭਾਵ ਹੁੰਦਾ ਜਗ੍ਹਾ, ਸਰੂਪ ਰੂਪੀ ਜਗ੍ਹਾ ਨੂੰ ਨਹੀਂ ਪ੍ਰਾਪਤ ਕਰ ਸਕਦਾ। ਮਰ ਜੰਮਹਿ ਆਵਹਿ ਜਾਹੇ, ਮਰਦਾ ਹੈ, ਜੰਮਦਾ ਹੈ, ਆਉਂਦਾ ਜਾਂਦਾ, ਕਈ ਵਾਰ ਤਾਂ ਆਉਂਦਾ ਜਾਂਦਾ ਹੀ ਰਹਿੰਦਾ, ਬਸ ਵਾਰ ਵਾਰ ਜੰਮਦਾ ਮਰਦਾ ਹੀ ਰਹਿੰਦਾ। ਮਹਾਰਾਜ ਦਾ ਕਹਿਣ ਦਾ ਭਾਵ ਹੈ, ਸੋ ਆਉਂਦਾ ਹੈ ਜਾਂਦਾ, ਕਦੇ ਨਰਕਾਂ 'ਚ ਚਲਿਆ ਜਾਂਦਾ, ਕਦੇ ਗਾਂ ਸਵਰਗਾਂ ਨੂੰ ਚਲਿਆ ਜਾਂਦਾ, ਕਦੇ ਜੂਨਾਂ 'ਚ ਨੂੰ ਚਲਿਆ ਜਾਂਦਾ, ਕਦੇ ਫਿਰ ਧਰਤੀ 'ਤੇ ਮੁੜ ਆਉਂਦਾ, ਇਸੇ ਪ੍ਰਕਾਰ ਹੀ ਗੇੜੇ ਖਾਂਦਾ ਰਹਿੰਦਾ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਮਾਹੇ। ਨਾਨਕ ਬਿਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਅਨ, ਮੋਹਿ ਕਾ ਲੈ ਉੱਠ ਜਾਹੇ। 890 ਅੰਗ 'ਤੇ ਮਹਾਰਾਜ ਫਰਮਾਉਂਦੇ ਨੇ ਕਿ ਸਤਿਗੁਰਾਂ ਦੀ ਸੇਵਾ ਕੀਤੇ ਬਿਨਾਂ ਇਹ ਜਿਹੜਾ ਜੀਵ ਹੈ ਫਿੱਕੇ ਬਚਨ ਹੀ ਬੋਲਦਾ ਅਤੇ ਇਹਦੇ ਮਨ ਵਿੱਚ ਹਰੀ ਨਾਮ ਵੱਸਦਾ ਹੀ ਨਹੀਂ। ਮਹਾਰਾਜ ਕਥਨ ਕਰਦੇ ਨੇ ਕਿ ਸਤਿਗੁਰਾਂ ਦੀ ਸੇਵਾ ਕੀਤੇ ਬਿਨਾਂ ਜੰਮਪੁਰੀ ਵਿੱਚ ਬੱਧੇ ਹੋਏ ਜੀਵ ਮਾਰੀ ਦੇ ਨੇ ਅਤੇ ਕਾਲੇ ਮੂੰਹ ਵਾਲੇ ਜਮਦੂਤਾਂ ਨਾਲ ਇਹ ਉੱਠ ਕੇ ਚਲੇ ਜਾਂਦੇ ਨੇ। ਮਹੱਲਾ ਪਹਿਲਾ। ਜਲ ਲਓ ਐਸੀ ਰੀਤ, ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ, ਜਿਤ ਸਾਹਿਬ ਸੇਤੀ ਪਤ ਰਹਿ। ਹੁਣ ਮਹਾਰਾਜ ਫਰਮਾਉਂਦੇ ਇਹੋ ਜਿਹੀ ਰੀਤੀ ਆ, ਹੁਣ ਜਲ ਲਓ ਭਾਵ ਸਾੜ ਦਿਓ। ਸੋ ਜਿਸ ਰੀਤੀ ਕਰਕੇ ਮੈਨੂੰ ਪਿਆਰਾ ਵਾਹਿਗੁਰੂ ਵਿਸਰੈ ਤੋਂ ਭਾਵ ਭੁੱਲ ਜਾਂਦਾ, ਇਹੀ ਜਿਹੀ ਰਹੁ ਰੀਤੀ ਅਸੀਂ ਕੀ ਕਰਨੀ ਆ? ਮਹਾਰਾਜ ਫਰਮਾਉਂਦੇ ਨੇ ਉਹੀ ਪ੍ਰੀਤੀ ਭਲੀ ਆ ਸਭ ਤੋਂ। ਪ੍ਰਭ ਕੀ ਪ੍ਰੀਤ ਸਦਾ ਸੁੱਖ ਹੋਏ, ਪ੍ਰਭ ਕੀ ਪ੍ਰੀਤ ਦੁੱਖ ਲੱਗੈ ਨਾ ਕੋਏ। ਸੋ ਜਿਸ ਕਰਕੇ ਸਾਹਿਬ ਜੋ ਮਾਲਕ ਹੈ, ਮਾਲਕ ਨਾਲ ਇੱਜ਼ਤ ਬਣੀ ਰਹਿੰਦੀ ਹੈ। ਪੌੜੀ ਧੰਨ ਗੁਰੂ ਰਾਮਦਾਸ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀ ਹੈ, ਮਨ ਚਿੰਦਿਆ ਪਾਈ ਹੈ। ਮਹਾਰਾਜ ਫਰਮਾਉਂਦੇ ਭਾਈ, ਇੱਕ ਹਰੀ ਦਾਤੇ ਨੂੰ ਸੇਵਨਾ ਕਰੋ ਅਤੇ ਇੱਕ ਹਰੀ ਨੂੰ ਧਿਆਉਣਾ ਕਰੋ। ਜੇ ਇੱਕ ਹਰੀ ਦਾਤੇ ਪਾਸੋਂ ਮੰਗੀਏ ਤਾਂ ਮਨ ਚਿੰਦਿਆ ਭਾਵ ਮਨ ਇੱਛਾ ਫਲ ਪ੍ਰਾਪਤ ਕਰੀਦਾ ਹੈ। ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈਆ, ਜਿਨ ਸੇਵਿਆ ਤਿਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈਆ। ਹੁਣ ਜੇ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਕੋਲੋਂ ਜਾ ਕੇ ਵਸਤੂ ਮੰਗੀਏ, ਕੋਈ ਦਾਤ ਮੰਗੀਏ ਛੋਟਿਆਂ ਮੋਟਿਆਂ ਤੋਂ, ਤਾਂ ਕਹਿੰਦੇ ਲੱਜਿਆ ਨਾਲ ਸ਼ਰਮ ਦੇ ਨਾਲ ਮਰਨਾ ਹੀ ਹੁੰਦਾ। ਸੋ ਜਿਸ ਨੇ ਇੱਕ ਪਰਮੇਸ਼ਰ ਨੂੰ ਹੀ ਸੇਵਿਆ, ਉਹਦੀ ਸੇਵਾ ਕੀਤੀ ਆ, ਤਨ ਮਨ ਧਨ ਕਰਕੇ ਬੰਦਗੀ ਕੀਤੀ ਆ, ਮਨ ਬਾਣੀ ਸਰੀਰ ਕਰਕੇ ਉਹਨੇ ਹੀ ਗਿਆਨ ਬ੍ਰਹਮ ਗਿਆਨ ਨੂੰ ਫਲ ਪ੍ਰਾਪਤ ਕੀਤਾ, ਫਿਰ ਕਹਿੰਦੇ ਉਸ ਜੀਵ ਦੀ ਜਿਹੜੀ ਸਾਰੀ ਭੁੱਖ ਹੈ ਨਾ, ਉਹ ਦੂਰ ਹੋ ਜਾਂਦੀ ਹੈ। ਨਾਨਕ ਤਿੰਨ ਬਿਟੋਂ ਵਾਰਿਆ, ਜਿਨ ਆਂਦਿਨ ਹਿਰਦਾ ਹਰ ਨਾਮ ਧਿਆਈ ਹੈ। ਮਹਾਰਾਜ ਕਥਨ ਕਰਦੇ ਚੌਥੇ ਪਾਤਸ਼ਾਹ, ਤੇ ਉਹ ਜੀਵ ਦੇ ਬਿਟੋਂ ਭਾਵ ਉੱਪਰੋਂ ਮੈਂ ਵਾਰਿਆ ਬਲਿਹਾਰ ਜਾਂਦਾ, ਜਿਹਨੇ ਰਾਤ ਦਿਨ ਹਿਰਦੇ 'ਚ ਹਰੀ ਨਾਮ ਨੂੰ ਧਿਆਇਆ। ਸੋ ਕਿਉਂਕਿ ਇਹ ਜਿਹੜੀਆਂ ਪੌੜੀਆਂ ਇਹ ਸ਼ਬਦ ਦੀਆਂ, ਉਹ ਸਾਰੀਆਂ ਚੌਥੇ ਪਾਤਸ਼ਾਹ ਮਹਾਰਾਜ ਦੀਆਂ। ਸਲੋਕ ਮਹੱਲਾ ਤੀਜਾ। ਭਗਤ ਜਨਾ ਕਉ ਆਪ ਤੁੱਠਾ, ਮੇਰਾ ਪਿਆਰਾ ਆਪੇ ਲਯਨ ਜਨ ਲਾਏ। ਪਾਤਸ਼ਾਹੀ ਭਗਤ ਜਨਾ ਕਉ ਦਿੱਤੀਆਂ, ਸਿਰ ਛੱਤ ਸੱਚਾ ਹਰ ਬਣਾਏ। ਮੇਰਾ ਪਿਆਰਾ ਪਰਮੇਸ਼ਰ ਭਗਤ ਜਨਾਂ ਨੂੰ ਆਪ ਹੀ ਤੁੱਠਿਆ, ਆਪ ਪ੍ਰਸੰਨ ਹੋਇਆ। ਭਾਈ ਭਗਤ ਜਨਾਂ ਨੂੰ ਆਪਣੀ ਸ਼ਰਨ ਵਿੱਚ ਆਪ ਹੀ ਲਾ ਲਿਆ ਉਹਨਾਂ ਨੇ। ਸੋ ਜਿਹੜੀ ਪਾਤਸ਼ਾਹੀ ਦਿੱਤੀ ਹੈ ਭਗਤ ਜਨਾਂ ਨੂੰ, ਇਹ ਕਿਹੜੀ ਦਿੱਤੀ ਆ? ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ ਨਾ, ਇਹ ਜਿਹੜਾ ਆਪਣਾ ਅੰਦਰਲਾ ਸਰੂਪ ਹੈ ਨਾ, ਜਿਹੜਾ ਇਹਨੂੰ ਜਾਣ ਲੈਣਾ ਅਤੇ ਇਸ ਆਤਮਾ ਦਾ ਪਰਮਾਤਮਾ ਰੂਪ ਹੋ ਜਾਣਾ, ਇੱਕ ਮਿੱਕ ਜਿਹੜਾ ਹੋ ਜਾਣਾ, ਇਹੀ ਪਾਤਸ਼ਾਹੀ ਬਖਸ਼ੀ ਹੈ। ਅਤੇ ਹਰੀ ਨੇ ਉਹਨਾਂ ਸੰਤਾਂ ਦੇ ਸਿਰ ਉੱਪਰ ਸੱਚਾ ਜਸ ਰੂਪ ਛਤਰ ਬਣਾਇਆ। ਆਪ ਸਦਾ ਸੁਖੀਏ ਨਿਰਮਲੇ, ਸਤਿਗੁਰ ਕੀ ਕਾਰ ਕਮਾ। ਰਾਜੇ ਓਏ ਨਾ ਆਖੀ ਹੈ ਭਿੜ ਮਰਹਿ ਫਿਰ ਜੂਨੀ ਪਾਵੇ। ਸਤਿਗੁਰਾਂ ਦੀ ਸੇਵਾ ਰੂਪ ਜਿਹੜਾ ਕਾਰ ਕਮਾ ਕੇ ਜਿਹੜੇ ਭਗਤ ਜਨ ਨੇ ਉਹ ਸਦੀਵ ਕਾਲ ਹੀ ਸੁਖੀ ਅਤੇ ਨਿਰਮਲੇ ਭਾਵ ਸ਼ੁੱਧ ਹੁੰਦੇ ਨੇ। ਉਹ ਰਾਜੇ ਨਹੀਂ ਕਹੀ ਜਾਂਦੇ ਜਿਹੜੇ ਆਪਸ ਵਿੱਚ ਲੜ ਕੇ ਮਰਦੇ ਨੇ ਫਿਰ ਜੂਨੀਆਂ 'ਚ ਪੈਂਦੇ ਨੇ। ਅਸਲੀ ਪਾਤਸ਼ਾਹੀ ਤਾਂ ਸਰੂਪ ਦਾ ਗਿਆਨ ਹੈ। ਨਾਨਕ ਵਿਣ ਨਾਵੈ ਨੱਕੀ ਵੱਡੀ ਫਿਰਹੈ ਸੋਭਾ ਮੂਲ ਨਾ ਪਾਵੇ। ਮਹਾਰਾਜ ਕਥਨ ਕਰਦੇ ਨੇ ਨਾਮ ਤੋਂ ਬਿਨਾਂ ਮਨਮੁੱਖ ਬੰਦੇ ਜਿਹੜੇ ਨੇ ਸੋ ਜਸ ਰੂਪੀ ਨੱਕ ਵਢਾਈ ਫਿਰਦੇ ਨੇ ਅਤੇ ਮੂਲ ਹੁੰਦਾ ਕਦਾ ਚਿੱਤ ਉੱਕਾ ਹੀ ਉਹ ਸੋਭਾ ਨਹੀਂ ਪਾਉਂਦੇ। ਹਰ ਕੇ ਨਾਮ ਬਿਨਾਂ ਸੁੰਦਰ ਹੈ ਨੱਕਟੀ। ਮਹੱਲਾ ਤੀਜਾ ਸੁਣ ਸਿੱਖਿਆ ਸਾਧਨਾ ਆਇਓ ਜਿਚਰ ਗੁਰਮੁਖ ਸ਼ਬਦ ਨਾ ਲਾਗੈ ਸਤਿਗੁਰ ਸੇਵਿਆ ਨਾਮ ਮਨ ਵਸੈ ਵਿੱਚੋਂ ਭਰਮ ਭਉ ਭਾਗੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਚਰ ਜਿਚਰ ਹੁੰਦਾ ਜਿੰਨਾ ਚਿਰ ਤੱਕ ਜਦੋਂ ਤੱਕ ਸੋ ਮੁਖੀ ਗੁਰਾਂ ਦਾ ਉਪਦੇਸ਼ ਮਨ ਦੇ ਵਿੱਚ ਨਹੀਂ ਲੱਗਦਾ। ਮੁਖੀ ਗੁਰੂ ਗੁਰੂ ਨਾਨਕ ਦੇਵ ਜੀ ਦਸੇ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਦੋਂ ਤੱਕ ਸਿੱਖਿਆ ਸੁਣ ਕੇ ਵੀ ਸਾਧ ਤੋਂ ਭਾਵ ਹੁੰਦਾ ਆਨੰਦ ਨਹੀਂ ਆਉਂਦਾ ਜਦੋਂ ਤੱਕ ਉਪਦੇਸ਼ ਮਨ ਦੇ ਅੰਦਰ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਜਾਂ ਜਾ ਕੇ ਮਨ ਦੇ ਅੰਦਰ ਉਹ ਵੱਸਦਾ ਨਹੀਂ ਪਿਆਰਾ ਨਹੀਂ ਲੱਗਦਾ। ਉਹ ਕਿਉਂ? ਕਿਉਂਕਿ ਜਦੋਂ ਤੱਕ ਨਿਸ਼ਰਦਕ ਪੁਣਾ ਉਦੋਂ ਤੱਕ ਕੁਛ ਵੀ ਨਹੀਂ ਬਣਨਾ। ਸਤਿਗੁਰਾਂ ਦੀ ਸੇਵਾ ਕਰਨ ਨਾਲ ਮਨ ਵਿੱਚ ਨਾਮ ਵੱਸਦਾ ਅਤੇ ਹਿਰਦੇ ਦੇ ਵਿੱਚ ਜਿਹੜਾ ਭਰਮ ਅਤੇ ਡਰ ਹੈ ਇਹ ਫਿਰ ਆਪਣੇ ਆਪ ਹੀ ਦੂਰ ਹੋ ਜਾਂਦਾ। ਮਹਾਰਾਜ ਕਹਿੰਦੇ ਹੁਣ ਜਿਹਾ ਜਿਹਾ ਕੋਈ ਸਾਨੂੰ ਜਾਣਦਾ ਉਹੋ ਜਿਹੀ ਉਹਦੇ ਤਾਂ ਕਿਰਪਾ ਹੋ ਜਾਂਦੀ ਜੀਵ ਦੇ ਉੱਤੇ ਜਿਵੇਂ ਕੋਈ ਜਾਣੇ। ਜਿਹਾ ਸਤਿਗੁਰ ਨੂੰ ਜਾਣੈ ਤੇਹੋ ਹੋਵੈ ਤਾਂ ਸੱਚ ਨਾਮ ਲਿਵ ਲਾਗੈ। ਜਿਹੋ ਜਿਹਾ ਸਤਿਗੁਰਾਂ ਨੂੰ ਜਾਣਦਾ ਕੋਈ ਉਹੋ ਜਿਹਾ ਹੀ ਫਲ ਹੋਵੇ ਉਹੋ ਜਿਹਾ ਹੁੰਦਾ ਫਲ। ਜੇ ਬ੍ਰਹਮ ਸਰੂਪ ਕਰਕੇ ਜਾਣੇ ਤਾਂ ਸੱਚ ਨਾਮ ਵਿੱਚ ਲਿਵ ਲੱਗਦੀ ਹੈ ਫਿਰ ਉਹਦੀ ਮੁਕਤੀ ਵੀ ਹੋ ਜਾਂਦੀ ਹੈ। ਸੋ ਇਸ ਕਰਕੇ ਨਿਵਰੈ ਦੂਰ ਦੂਰ ਹੁਣ ਨਿਵਰੈ ਜਿਨ ਜੈਸਾ ਕਰ ਮੰਨਿਆ। ਨਿਵਰੈ ਦੂਰ ਨੇੜੇ ਜਾਂ ਦੂਰ ਦੂਰ ਜਾਂ ਫਿਰ ਨੇੜੇ ਜਿਹਨੇ ਜਿਹਾ ਜਿਹਾ ਕਰਕੇ ਉਹਨੂੰ ਸਮਝਿਆ ਉਹਨੂੰ ਉਹੋ ਜਿਹਾ ਫਲ ਮਿਲ ਜਾਂਦਾ। ਜਦ ਤੱਕ ਇਹ ਨਿਸ਼ਰਦਕ ਪੁਣੇ 'ਚ ਕਹੀ ਜਾਣਾ ਰੱਬ ਦੂਰ ਹੈ ਰੱਬ ਦੂਰ ਹੈ ਉਹਨੂੰ ਉਹੋ ਜਿਹਾ ਫਲ ਮਿਲ ਜਾਂਦਾ। ਜਦੋਂ ਕਹਿੰਦੇ ਹਾਂ ਵੀ ਉਹ ਤਾਂ ਹਾਜ਼ਰ ਨਾਜ਼ਰ ਹੈ ਕੋਲੇ ਹੈ ਹਿਰਦੇ 'ਚ ਹੈ ਮੇਰੇ ਅੰਦਰ ਹੈ ਉਹਨੂੰ ਉਹੋ ਜਿਹਾ ਫਲ ਮਿਲ ਜਾਂਦਾ। ਨਾਨਕ ਨਾਮ ਮਿਲੈ ਵਡਿਆਈ ਹਰ ਦਰ ਸੋਹਣ ਆਗੈ। ਮਹਾਰਾਜ ਕਥਨ ਕਰਦੇ ਨੇ ਨਾਮ ਜਪਣ ਨਾਲ ਵਡਿਆਈ ਮਿਲਦੀ ਹੈ ਅਤੇ ਅੱਗੇ ਜਾ ਕੇ ਹਰੀ ਦੇ ਦਰ ਵਿੱਚ ਵੀ ਉਹ ਸੋਭਨੀਕ ਹੁੰਦੇ ਨੇ ਉਹਨਾਂ ਦੀ ਬੜੀ ਸੋਭਾ ਹੁੰਦੀ ਹੈ ਉੱਥੇ ਜਾ ਕੇ। ਪੌੜੀ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵਹਿ ਹਰ ਨਾਮ ਵਣੰਜਹਿ ਰੰਗ ਸਿਉਂ ਲਾਹਾ ਹਰ ਨਾਮ ਲੈ ਜਾਵਹਿ। ਗੁਰਸਿੱਖਾਂ ਦੇ ਮਨ ਵਿੱਚ ਵਾਹਿਗੁਰੂ ਦੀ ਪ੍ਰੀਤੀ ਹੈ ਜਿਸ ਕਰਕੇ ਉਹ ਗੁਰੂ ਨੂੰ ਪੂਜਣ ਆਉਂਦੇ ਨੇ ਆਪਣੇ ਨੂੰ ਵਾਹਿਗੁਰੂ ਜਾਣ ਕੇ। ਰੰਗ ਸਿਉਂ ਹੁੰਦਾ ਪ੍ਰੇਮ ਨਾਲ ਹਰੀ ਨਾਮ ਨੂੰ ਵਣੰਜਹਿ ਭਾਵ ਖਰੀਦਦੇ ਅਤੇ ਹਰੀ ਨਾਮ ਦਾ ਲਾਭ ਲੈ ਜਾਂਦੇ ਗੁਰੂ ਸਾਹਿਬ ਦੇ ਕੋਲ ਬੈਠ ਕੇ। ਗੁਰਸਿੱਖਾਂ ਕੇ ਮੁਖ ਉਜਲੇ ਹਰ ਦਰਗਹਿ ਭਾਵ ਹੈ ਗੁਰ ਸਤਿਗੁਰ ਬੋਹਲ ਹਰ ਨਾਮ ਕਾ ਵਡਭਾਗੀ ਸਿੱਖ ਗੁਣ ਸਾਂਝ ਕਰਾਵੈ। ਹੁਣ ਗੁਰਸਿੱਖਾਂ ਦੇ ਮੁੱਖ ਉਜਲੇ ਨੇ ਲੋਕ ਪ੍ਰਲੋਕ ਦੇ ਅੰਦਰ ਜਿਹੜੇ ਹਰੀ ਦੀ ਦਰਗਾਹ ਵਿੱਚ ਭਾਉਂਦੇ ਨੇ ਚੰਗੇ ਲੱਗਦੇ ਨੇ ਗੁਰ ਤੋਂ ਭਾਵ ਕਿ ਪੂਜਨੀਕ ਸਤਿਗੁਰਾਂ ਪਾਸ ਹਰੀ ਨਾਮ ਰੂਪ ਦਾਣਿਆਂ ਦਾ ਬੋਹਲ ਹੁੰਦਾ ਢੇਰ ਗਿਆ ਪਿਆ। ਬੜਾ ਵੱਡਾ ਬੋਹਲ ਹੈ ਮਹਾਰਾਜ ਦੇ ਕੋਲੇ। ਵਡਭਾਗੀ ਸਿੱਖ ਜਿਹੜੇ ਹਨ ਉਹ ਗੁਣਾਂ ਦੀ ਸਾਂਝ ਭਾਵ ਭਾਈ ਵਾਲੀ ਆਪ ਕਰਦੇ ਹੈ ਅਤੇ ਹੋਰਨਾਂ ਪਾਸੋਂ ਕਰਵਾਉਂਦੇ ਆ ਜਾਓ ਭਾਈ ਨਾਮ ਜਪ ਲਓ ਆ ਜਾਓ ਭਾਈ ਨਾਮ ਜਪ ਲਓ। ਗੁਰਸਿੱਖ ਪਿਆਰੇ ਇੱਕ ਦੂਜੇ ਦਾ ਭਲਾ ਕਰਦੇ ਨੇ ਸਭ ਦਾ ਭਲਾ ਹੋ ਜੇ ਪਰ ਜਿਹਦੇ ਕਰਮਾਂ 'ਚ ਨਹੀਂ ਹੁੰਦਾ ਉਹਨੂੰ ਉਹ ਗੱਲ ਭੈੜੀ ਲੱਗਦੀ ਹੈ ਉਹ ਨੇੜੇ ਹੀ ਨਹੀਂ ਆਉਂਦਾ। ਤਿੰਨਾ ਗੁਰਸਿੱਖਾਂ ਕੌਂ ਹੋਂ ਵਾਰਿਆ ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵਹਿ। ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਂਦਾ ਜੋ ਬਹਿੰਦਿਆਂ ਉੱਠਦਿਆਂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਹਰੀ ਨਾਮ ਨੂੰ ਧਿਆਉਂਦੇ ਨੇ ਪਰਮੇਸ਼ਰ ਦੇ ਨਾਮ ਨੂੰ। ਸਲੋਕ ਮਹੱਲਾ ਤੀਜਾ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਮਨਮੁਖ ਘਰ ਹੋਂਦੇ ਵੱਥ ਨਾ ਜਾਣਨੀ, ਅੰਧੇ ਭੌਂਕ ਮੂਹੇ ਬਿਲ ਲਾਏ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ ਕਿ ਪਰਮੇਸ਼ੁਰ ਦਾ ਨਾਮ ਨਿਧੀਆਂ ਦਾ ਖਜ਼ਾਨਾ ਹੈ। ਜਿਹੜੀਆਂ ਚੀਜ਼ਾਂ ਲਈ ਆਪਾਂ ਰਾਤ ਦਿਨ ਮਿਹਨਤ ਕਰਦੇ, ਭੱਜ ਦੌੜ ਕਰਦੇ, ਸਾਹੋ ਸਾਹੀ ਹੋਏ ਪਏ ਹਾਂ, ਨਾਮ ਜਪਣ ਨਾਲ ਤਾਂ ਵੈਸੇ ਹੀ ਆ ਜਾਂਦੀਆਂ ਹੈ, ਪਰ ਉਹ ਨਾਮ ਗੁਰਾਂ ਦੁਆਰਾ ਪ੍ਰਾਪਤ ਹੁੰਦਾ। ਸੋ ਇਹਨਾਂ ਨੂੰ ਇਹ ਭੱਜ ਦੌੜ ਪੈ ਗਈ, ਜੇ ਅੰਮ੍ਰਿਤ ਛਕ ਲਿਆ, ਜੇ ਗੁਰੂ ਵਾਲੇ ਪਾਉਣ ਗਏ, ਖਾਣੀ ਭੁੱਖੇ ਹੀ ਨਾ ਮਰ ਜਾਈਏ ਕਿਤੇ। ਲੋਕਾਂ ਨੂੰ ਐਂ ਆ ਫਿਰ ਖਾਣੀ ਕੁਛ ਮਿਲੂਗਾ ਹੀ ਨਹੀਂ ਖਾਣ ਨੂੰ। ਇਹਨਾਂ ਨੇ ਟੀਵੀ ਨੂੰ ਇੰਟਰਟੇਨਮੈਂਟ ਬਣਾਇਆ ਹੋਇਆ, ਉਹ ਮੈਗਜ਼ੀਨ, ਅਖਬਾਰ, ਹੋਟਲ, ਫਲਾਨਾ, ਟਿਮਕਾ, ਉਹ ਸਭ ਨਾਕੀ ਵਸਤਾਂ, ਨਰਕਾਂ ਨੂੰ ਲਿਜਾਣ ਵਾਲੀ। ਜਿੰਨੀ ਵੱਡੀ ਦਾਤ ਗੁਰੂ ਸਾਹਿਬ ਨੇ ਦਿੱਤੀ ਸੀ ਆਪਾਂ ਨੂੰ, ਉਹ ਤਾਂ ਛੱਡ ਕੇ ਹੋਰ ਹੀ, ਜਿਵੇਂ ਛੱਡੀਏ ਨਾ ਸੂਰ ਨੂੰ, ਕਹਿ ਗੰਦਗੀ ਮੰਗ ਰਹੀ ਭਾਈ ਦਾ, ਉਹ ਢੇਰ 'ਤੇ ਜਾਂਦਾ ਗੰਦਗੀ ਦੇ, ਵੀ ਗੰਦਗੀ ਕਿੱਥੇ ਪਈ ਆ ਉਹ ਦੱਸੋ, ਉਹ ਖਾਣੀ ਹੈ ਮੈਂ। ਸੋ ਮਨਮੁੱਖ ਬੰਦੇ ਆਤਮ ਵਸਤੂ ਘਰ ਹੁੰਦੀ ਨੂੰ ਜਾਣਦੇ ਨਹੀਂ, ਅੰਨੇ ਅਗਿਆਨੀ ਬੰਦੇ ਇਹ ਵਿਰਲਾਪ ਕਰਦੇ, ਭੌਂਕਦੇ ਮਰ ਜਾਂਦੇ ਨੇ ਸਾਰੀ ਜ਼ਿੰਦਗੀ, ਪਰ ਇਹਨਾਂ ਨੂੰ ਮਿਲਦਾ ਮੁਲਦਾ ਕੁਛ ਨਹੀਂ ਕਿਤੋਂ। ਮਹੱਲਾ ਤੀਜਾ, ਕੰਚਨ ਕਾਇਆ ਨਿਰਮਲੀ, ਜੋ ਸੱਚ ਨਾਮ ਸੱਚ ਲਾਗੀ, ਨਿਰਮਲ ਜੋਤ ਨਿਰੰਜਨ ਪਾਇਆ, ਗੁਰਮੁਖ ਪ੍ਰਮ ਪਉ ਭਾਗੀ। ਉਹ ਜਿਹੜੀ ਕਾਇਆ ਹੈ, ਬੁੱਧੀ ਹੈ, ਸੋਨੇ ਵਾਂਗੂ ਨਿਰਮਲ ਹੈ, ਜੋ ਨਿਸ਼ਚੇ ਕਰਕੇ ਸੱਚ ਨਾਮ ਦੇ ਵਿੱਚ ਲੱਗੀ ਹੋਈ ਹੈ, ਅਤੇ ਗੁਰਾਂ ਦੇ ਦੁਆਰਾ ਨਿਰਮਲ ਜੋਤੀ ਨਿਰੰਜਨ ਨੂੰ ਉਹਨਾਂ ਬੰਦਿਆਂ ਨੇ ਪਾਇਆ, ਤਾਂ ਭਰਮ ਅਤੇ ਡਰ ਸਭ ਭਾਗੀ, ਸਭ ਦੌੜ ਗਏ। ਨਾਨਕ ਗੁਰਮੁਖ ਸਦਾ ਸੁਖ ਪਾਵੈ ਹੈ, ਆਂਦਿਨ ਹਰ ਬੈਰਾਗੀ। ਮਹਾਰਾਜ ਕਥਨ ਕਰਦੇ ਨੇ ਕਿ ਰਾਤ ਦਿਨ ਹਰੀ ਵਿੱਚ ਜਿਹੜੇ ਬੈਰਾਗੀ ਹੁੰਦੇ ਨੇ, ਬੈਰਾਗੀ ਤੋਂ ਭਾਵ ਪ੍ਰੇਮ ਧਾਰ ਕੇ, ਗੁਰਮੁਖ ਪੁਰਸ਼ ਜਿਹੜੇ ਨੇ, ਉਹ ਸਦਾ ਹੀ ਸੁੱਖ ਨੂੰ ਪ੍ਰਾਪਤ ਕਰਦੇ ਨੇ। ਬੈਰਾਗੀ ਹੁੰਦਾ ਮਾਇਆ ਦਾ ਤਿਆਗੀ। ਸੋ ਸਭ ਤੋਂ ਵੱਡਾ ਜਿਵੇਂ ਪਰਮੇਸ਼ੁਰ ਆ, ਵੱਡਾ ਬੈਰਾਗੀ ਆ ਉਹ। ਸੋ ਮਹਾਰਾਜ ਜੀ ਫਰਮਾਉਂਦੇ ਹਨ, ਪੌੜੀ ਧੰਨ ਗੁਰੂ ਰਾਮਦਾਸ ਮਹਾਰਾਜ, ਸੇ ਗੁਰਸਿੱਖ ਧੰਨ ਧੰਨ ਹੈ, ਜਿਨੀ ਗੁਰੂ ਉਪਦੇਸ਼ ਸੁਣਿਆ ਹਰ ਕੰਨੀ। ਉਹ ਗੁਰੂ ਦੇ ਸਿੱਖ ਧੰਨ ਹੈ, ਧੰਨ ਹੈ ਜਿਨ੍ਹਾਂ ਨੇ ਕੰਨੀ ਭਾਵ ਕੰਨਾਂ ਦੇ ਰਾਹੀਂ, ਕੰਨ ਦੇ ਕੇ, ਧਿਆਨ ਦੇ ਕੇ ਹਰੀ ਨਾਮ ਦਾ ਉਪਦੇਸ਼, ਵਿਆਖਿਆ, ਕਥਾ, ਗੁਰਾਂ ਦੀ ਕੀਰਤਨ, ਗੁਰਾਂ ਤੋਂ ਸ਼ਰਵਣ ਕੀਤਾ ਹੈ, ਸੁਣਿਆ ਬਹਿ ਕੇ ਧਿਆਨ ਦੇ ਨਾਲ ਪਾਠ, ਗੁਰ ਸਤਿਗੁਰ ਨਾਮ ਦਿਰੜਾਇਆ, ਤਿੰਨ ਹਉ ਮੈਂ ਦੁਬਿਧਾ ਭੰਨੀ। ਜਿਨ੍ਹਾਂ ਨੂੰ ਪੂਜਨੀ ਸਤਿਗੁਰਾਂ ਨੇ ਨਾਮ ਦਿੜਾਇਆ, ਉਹਨਾਂ ਨੇ ਹਉਮੈ ਅਤੇ ਦੁਬਿਧਾ ਜਿਹੜੀ ਭੰਨੀ ਭੰਨ ਦਿੱਤੀ। ਬਿਨ ਹਰ ਨਾਵੈ ਕੋ ਮਿੱਤਰ ਨਾਹੀ, ਵੀ ਚਾਰ ਡਿੱਠਾ ਹਰ ਜੰਨੀ। ਹਰ ਜੰਨੀ ਉੱਤੇ ਟਿੱਪੀ ਲੱਗੀ ਹੋਈ ਹੈ, ਜੰਨੀ ਤਾਂਹੀਓ ਜੰਨੀ ਕਿਹਾ। ਸੋ ਹਰੀਜਨਾਂ ਨੇ ਵਿਚਾਰ ਕੇ ਦੇਖਿਆ ਕਿ ਹਰੀ ਨਾਮ ਤੋਂ ਬਿਨਾਂ ਜੀਵ ਦਾ ਕੋਈ ਵੀ ਕਿਤੇ ਵੀ ਮਿੱਤਰ ਨਹੀਂ ਹੈ ਆਪਣਾ। ਸੱਚਾ ਦਿਲੋਂ ਮਿੱਤਰ ਹੋਣਾ ਉਹ ਹਰੀ ਹੋਈ ਆ ਆਪਣਾ, ਕਿਉਂਕਿ ਉਹ ਤਾਂ ਭਲਾ ਚਾਹੁੰਦੇ ਨੇ ਸਭ ਦਾ। ਦੁਨੀਆਂ ਦੇ ਮਿੱਤਰ ਜਿਹੜੇ ਨੇ ਧੋਖਾ ਵੀ ਦੇ ਸਕਦੇ ਆ, ਪਰ ਉਹ ਨਹੀਂ ਦਿੰਦਾ। ਜਿਨ੍ਹਾਂ ਗੁਰਸਿੱਖਾਂ ਕਹੋ ਹਰ ਸੰਤੁਸ਼ਟ ਹੈ, ਤਿਨੀ ਸਤਿਗੁਰ ਕੀ ਗੱਲ ਮੰਨੀ। ਜੋ ਗੁਰਮੁਖ ਨਾਮ ਧਿਆਨ ਦੇ, ਤਿਨੀ ਚੜੀ ਚਵਗਣ ਬੰਨੀ। 591 ਅੰਗ 'ਤੇ ਫਰਮਾਉਂਦੇ, ਜਿਨ੍ਹਾਂ ਗੁਰਸਿੱਖਾਂ ਉੱਤੇ ਹਰੀ ਪਰਮੇਸ਼ੁਰ ਸੰਤੁਸ਼ਟ ਹੋਏ ਨੇ, ਪ੍ਰਸੰਨ ਹੋਏ ਨੇ, ਤਿਨੀ ਤੋਂ ਭਾਵ ਉਹਨਾਂ ਨੇ ਸਤਿਗੁਰਾਂ ਦੀ ਕਹੀ ਹੋਈ ਗੱਲ ਮੰਨੀ। ਗੁਰੂ ਦੀ ਖੁਸ਼ੀ ਜਿਨ੍ਹਾਂ 'ਤੇ ਹੋ ਜਾਵੇ, ਉਹ ਗੱਲ ਮੰਨਣ ਲੱਗ ਜਾਂਦੇ ਨੇ। ਜੋ ਗੁਰਮੁਖ ਜਨ ਨਾਮ ਨੂੰ ਧਿਆਉਂਦੇ ਨੇ, ਕਹਿੰਦੇ ਉਹਨਾਂ ਨੂੰ ਚਵੱਗਣ ਹੁੰਦੀ ਹੈ, ਚਤੁਰਥ ਭੂਮਿਕਾ ਦੀ ਬੰਨੀ ਹੁੰਦੀ, ਰੰਗਤ ਚੜ੍ਹ ਜਾਂਦੀ। ਸੋ ਚੜ੍ਹੇ ਚਵੱਗਣ ਬੰਨੇ। ਸਲੋਕ ਮਹੱਲਾ ਤੀਜਾ, ਮਨਮੁਖ ਕਾਇਰਕ ਰੂਪ ਹੈ, ਬਿਨ ਨਾਵੈ ਨੱਕ ਨਾਹਿ। ਆਂਦਿਨ ਧੰਦੈ ਵਿਆਪਿਆ, ਸੁਪਨੈ ਭੀ ਸੁਖ ਨਾਹਿ। ਮਨਮੁਖ ਬੰਦੇ ਜਿਹੜੇ ਕਾਇਰ ਹੈ ਅਤੇ ਕੁਰੂਪ ਸਫਾਈ ਰੂਪੀ ਰੂਪ ਤੋਂ ਰਹਿਤ ਹੈ, ਨਾਮ ਤੋਂ ਬਿਨਾਂ ਹੋਣ ਕਰਕੇ ਜਸ ਰੂਪੀ ਉਹਨਾਂ ਦਾ ਨੱਕ ਨਹੀਂ, ਕਿਤੇ ਉਹਨਾਂ ਦਾ ਜਸ ਨਹੀਂ ਹੁੰਦਾ। ਰਾਤ ਦਿਨ ਧੰਦਿਆਂ 'ਚ ਲੱਗਿਆ ਅਤੇ ਸੁਪਨੇ ਮਾਤਰ ਵੀ, ਸੰਸਾਰ ਸੁਪਨੇ ਵਿੱਚ ਵੀ ਕਦਾ ਚਿੱਤ ਵੀ ਉਹਨਾਂ ਨੂੰ ਸੁੱਖ ਨਹੀਂ ਹੋ ਸਕਦਾ। ਨਾਨਕ ਗੁਰਮੁਖ ਹੋਵਹਿ ਤਾਂ ਉੱਭਰ ਹੈ, ਨਾਹੇ ਤਾਂ ਬੱਧੇ ਦੁੱਖ ਸਹਾਹੇ। ਮਹਾਰਾਜ ਕਥਨ ਕਰਦੇ, ਜੇ ਉਹ ਮਨਮੁਖ ਗੁਰਮੁਖ ਹੋਣਗੇ ਨਾ ਤਾਂ ਬਚ ਜਾਣਗੇ। ਮਨਮੁਖ ਉਹ ਗੁਰਮੁਖ ਬਣ ਜਾਓ, ਨਹੀਂ ਤਾਂ ਬੱਧੇ ਹੋਏ ਇੰਨੇ ਦੁੱਖਾਂ ਨੂੰ ਸਹਾਰੋਂਗੇ, ਫਿਰ ਪਤਾ ਵੀ ਲੱਗਣਾ ਬੱਧੇ ਹੋਏ ਦੁੱਖਾਂ ਨੂੰ ਸਹਾਰਨਗੇ। ਮਹੱਲਾ ਤੀਜਾ, ਗੁਰਮੁਖ ਸਦਾ ਦਰ ਸੋਹਣੇ, ਗੁਰ ਕਾ ਸ਼ਬਦ ਕਮਾਹੇ। ਅੰਤਰ ਸ਼ਾਂਤ ਸਦਾ ਸੁਖ ਦਰ ਸੱਚੈ ਸੋਭਾ ਪਾਹੇ। ਉਹ ਗੁਰਮੁਖ ਸਦਾ ਹੀ ਦਰਗਾਹ ਵਿੱਚ ਸੋਭਦੇ ਨੇ ਜੋ ਗੁਰਾਂ ਦਾ ਉਪਦੇਸ਼ ਕਮਾਉਂਦੇ ਨੇ। ਉਹਨਾਂ ਦੇ ਅੰਦਰ ਸਦਾ ਹੀ ਸ਼ਾਂਤੀ ਅਤੇ ਸੁੱਖ ਵੱਸਦਾ ਅਤੇ ਉਹ ਸੱਚੇ ਦਰ ਦੇ ਵਿੱਚ ਸੋਭਾ ਪਾਉਂਦੇ ਨੇ ਜਾ ਕੇ। ਨਾਨਕ ਗੁਰਮੁਖ ਹਰ ਨਾਮ ਪਾਇਆ ਸਹਿਜੇ ਸੱਚ ਸਮਾਹੇ। ਸਤਿਗੁਰੂ ਕਥਨ ਕਰਦੇ ਨੇ ਜਿਸ ਗੁਰਮੁਖ ਨੇ ਗੁਰਾਂ ਦੁਆਰੇ ਗੁਰਾਂ ਦੇ ਰਾਹੀਂ ਪੰਜਾਂ ਪਿਆਰਿਆਂ ਦੇ ਰਾਹੀਂ ਫਿਰ ਹਰੀ ਨਾਮ ਦੀ ਪ੍ਰਾਪਤੀ ਕੀਤੀ। ਗੁਰਾਂ ਦੇ ਦੁਆਰੇ ਭਾਵ ਪੰਜਾਂ ਪਿਆਰਿਆਂ ਦੇ ਰਾਹੀਂ ਹਰੀ ਨਾਮ ਨੂੰ ਪਾਇਆ, ਉਹ ਸੁੱਤੇ ਸਿੱਧੀ ਸੱਚ ਵਿੱਚ ਸਮਾ ਗਏ ਨੇ। ਕੌਣ ਕੌਣ ਸਮਾਏ ਜੀ ਮਹਾਰਾਜ? ਪੌੜੀ ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ, ਗੁਰਮੁਖ ਜਨਕ ਹਰ ਨਾਮ ਲਿਵ ਲਾਈ। ਮਹਾਰਾਜ ਕਹਿੰਦੇ ਦੇਖੋ ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ। ਇਸ ਪ੍ਰਕਾਰ ਕਹਿੰਦੇ ਦੇਖੋ ਭਾਈ, ਇਹ ਜਿਹੜਾ ਪ੍ਰਹਿਲਾਦ ਸੀ ਗੁਰਮੁਖ ਸੀ ਨਾ, ਅਥਵਾ ਗੁਰਮੁਖ ਹੁੰਦਾ ਗੁਰਾਂ ਦੁਆਰਾ, ਇਹਦਾ ਗੁਰੂ ਕੌਣ ਸੀ? ਪ੍ਰਹਿਲਾਦ ਜੀ ਦਾ। ਸੋ ਇਹਨਾਂ ਦੇ ਗੁਰੂ ਸਨ ਨਾਰਦ ਜੀ। ਇਸੇ ਪ੍ਰਕਾਰ ਗੁਰਾਂ ਦੁਆਰੇ ਪ੍ਰਹਿਲਾਦ ਭਗਤ ਨੇ ਹਰੀ ਨੂੰ ਜਪ ਕੇ ਮੁਕਤੀ ਪਾਈ ਹੈ। ਨਾਰਦ ਮੁਨੀ ਜੀ, ਨਾਰਦ ਮੁਨੋਂ ਉਪਦੇਸਿਆ, ਫਿਰ ਗੁਰਮੁਖ ਹੁੰਦਾ ਗੁਰਾਂ ਦੁਆਰੇ ਰਾਜੇ ਜਨਕ ਨੇ ਅਸ਼ਟਾਵਕਰ ਦੇ ਰਾਹੀਂ ਹਰੀ ਨਾਮ ਜਪ ਕੇ ਲਿਵ ਲਾਈ। ਗੁਰਮੁਖ ਜੋ ਜਨਕ ਰਾਜਾ ਹੈ, ਫਿਰ ਉਸ ਦੁਆਰਾ ਸੁਖਦੇਵ ਮੁਨੀ ਵਰਗਿਆਂ ਨੇ ਹਰੀ ਨਾਮ ਦੇ ਵਿੱਚ ਲਿਵ ਲਗਾਈ ਹੈ। ਗੁਰਮੁਖ ਵਸਿਸ਼ਟ ਹਰ ਉਪਦੇਸ਼ ਸੁਣਾਈ, ਬਿਨ ਗੁਰ ਹਰ ਨਾਮ ਉਹਨਾਂ ਕਿਨੈ ਪਾਇਆ ਮੇਰੇ ਭਾਈ। ਪਰ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੁਖੀ ਗੁਰੂ ਜੋ ਰਾਮਚੰਦਰ ਜੀ ਵੇਲੇ ਹੋਏ ਨੇ, ਰਾਮਚੰਦਰ ਜੀ ਦੇ ਗੁਰੂ ਹੋਏ ਨੇ ਜੋ ਵਸਿਸ਼ਟ ਜੀ, ਉਹਨਾਂ ਨੇ ਹਰ ਹੁੰਦਾ ਰਾਮਚੰਦਰ ਜੀ ਨੂੰ ਉਪਦੇਸ਼ ਸੁਣਾਇਆ। ਕਹਿਣ ਤੋਂ ਭਾਵ ਸੀ ਰਾਮਚੰਦਰ ਨੇ ਵਸਿਸ਼ਟ ਮਹਾਰਾਜ ਪਾਸੋਂ ਉਪਦੇਸ਼ ਗ੍ਰਹਿਣ ਕੀਤਾ, ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ। ਬਿਨ ਗੁਰ ਹਰ ਨਾਮ 'ਤੇ ਵਿਸ਼ਰਾਮ ਲਾ ਕੇ ਨਾ ਕਿਨੈ ਪਾਇਆ ਮੇਰੇ ਭਾਈ। ਭਾਈ ਗੁਰੂ ਤੋਂ ਬਿਨਾਂ ਗਤੀ ਨਹੀਂ ਹੁੰਦੀ ਮੇਰੇ ਭਾਈ, ਗੁਰਾਂ ਤੋਂ ਬਿਨਾਂ ਕਿਸੇ ਨੇ ਹਰੀ ਨਾਮ ਨਹੀਂ ਅੱਜ ਤੱਕ ਪ੍ਰਾਪਤ ਕੀਤਾ। ਸੋ ਸ਼੍ਰੀ ਰਾਮਚੰਦਰ ਜੀ ਦੇ ਦੋ ਗੁਰੂ ਸਨ, ਇੱਕ ਵਸਿਸ਼ਟ ਮੁਨੀ ਜੀ ਹੋਏ ਨੇ, ਇਸੇ ਪ੍ਰਕਾਰ ਵਿਸ਼ਵਾਮਿਸ਼ਰ ਨੇ, ਸੋ ਉਹਨਾਂ ਨੇ ਸ਼ਾਸਤਰ ਵਿੱਦਿਆ ਸਿਖਾਈ ਸੀ। ਇਸੇ ਤਰ੍ਹਾਂ ਹੀ ਕ੍ਰਿਸ਼ਨ ਜੀ ਦੇ ਵੀ ਗੁਰੂ ਹੋਏ ਨੇ, ਸੰਦੀਪਨ ਜੀ ਹੋਏ ਨੇ, ਦਰੋਣਾਚਾਰੀ ਜੀ ਹੋਏ ਨੇ। ਮਹਾਰਾਜ ਕਹਿੰਦੇ ਗੁਰਮੁਖ ਵਸਿਸ਼ਟ ਹਰ ਉਪਦੇਸ਼ ਸੁਣਾਈ। ਦੇਖੋ ਜੇ ਗੁਰੂ ਹਰੇਕ ਨੇ ਗ੍ਰਹਿਣ ਕੀਤਾ, ਗੁਰੂ ਤਾਂ ਦੇਖੋ ਪ੍ਰਹਿਲਾਦ ਜੀ ਦਾ ਗੁਰੂ ਹੈ, ਜਨਕ ਜੀ ਦਾ ਗੁਰੂ ਹੈ, ਵਸਿਸ਼ਟ ਮੁਨੀ ਜੀ ਰਾਮਚੰਦਰ ਦੇ ਗੁਰੂ ਹੋਏ ਨੇ, ਸਾਰਿਆਂ ਨੇ ਗੁਰੂ ਧਾਰਿਆ। ਕਹਿੰਦੇ ਤੁਸੀਂ ਕਿਹੜੇ ਬਾਗ ਦੀ ਮੋਲੀ ਜਿਹੜੇ ਕਹਿੰਦੇ ਅਸੀਂ ਗੁਰੂ ਨਹੀਂ ਧਾਰਨ ਕਰਨਾ? ਗੁਰੂ ਤਾਂ ਧਾਰਨਾ ਹੀ ਪੈਣਾ ਸਾਰਿਆਂ ਨੂੰ। ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੇ ਛੇਕ ਨੇਹਾ ਪੁਸਤਕ ਜੀਵਨ 'ਚ ਲਿਖਿਆ, ਕਹਿੰਦੇ ਰਾਤ ਨੂੰ ਫਿਰ ਇਹ ਮਹਾਂਪੁਰਖ ਸਾਰੇ ਇੱਕ ਦੂਜੇ ਨੂੰ ਮਿਲਣ ਆ ਜਾਂਦੇ ਹੁੰਦੇ ਨੇ। ਵਸਿਸ਼ਟ ਮੁਨੀ ਜੀ ਆਪਣੇ ਸਮੇਂ 'ਚ ਬ੍ਰਹਮ ਗਿਆਨੀ ਹੋਏ ਨੇ, ਉਹ ਜਦੋਂ ਮਿਲਣ ਵਾਸਤੇ ਆਏ ਉਹਨਾਂ ਨੇ ਦੋ ਬਚਨ ਕੀਤੇ, ਕਹਿੰਦੇ ਇੱਕ ਤਾਂ ਜਿਹੜਾ ਰਾਸ ਹੁਣ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਇਹ ਉਦੋਂ ਨਹੀਂ ਸੀ ਬਖਸ਼ਿਸ਼ ਹੋਇਆ। ਇੱਕ ਕਥਾ ਸੁਣਦਿਆਂ ਪ੍ਰੇਮੀਆਂ ਨੂੰ ਕਿਹਾ ਕਰੋ ਵੀ ਸਾਡੇ ਸਮੇਂ 'ਚ ਅਸੀਂ ਕਥਾ ਕਰਦੇ ਸੀ, ਸਾਰੇ ਜਾਣੇ ਮੂੰਹ 'ਚ ਗੁਰਮੰਤਰ ਜਪਦੇ ਹੁੰਦੇ ਸੀ। ਉਦੋਂ ਗੁਰਮੰਤਰ ਸੀ ਰਾਮ 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 ਰਾਮ। ਕਹਿੰਦੇ ਹੁਣ ਵਾਹਿਗੁਰੂ ਵਾਹਿਗੁਰੂ ਹੈ, ਅਤੇ ਸੰਗਤ ਨੂੰ ਇਹ ਸੁਨੇਹਾ ਦਿਓ ਬਈ ਕਥਾ ਸੁਣਨੀ ਜਾਂ ਕੀਰਤਨ ਸੁਣਦੇ ਮੂੰਹ 'ਚ ਵਾਹਿਗੁਰੂ ਵਾਹਿਗੁਰੂ ਜ਼ਰੂਰ ਕਰਿਆ ਕਰੋ, ਉਹਦਾ ਫਾਇਦਾ ਜ਼ਿਆਦਾ ਹੁੰਦਾ, ਬਹੁਤ ਜ਼ਿਆਦਾ। ਇਸ ਤਰ੍ਹਾਂ ਬਚਨ ਹੈ, ਗੁਰਮੁਖ ਹਰ ਭਗਤ ਹਰ ਆਪ ਲਹਾਈ। ਮੁਖੀ ਗੁਰੂ ਜੋ ਦਰਬਾਸ਼ਾ ਜੀ ਹਨ, ਉਹਨਾਂ ਨੇ ਹਰੀ ਦੀ ਭਗਤੀ ਤੋਂ ਹਰ ਭਾਵ ਕ੍ਰਿਸ਼ਨ ਜੀ ਨੂੰ ਆਪ ਲਭਾਈ ਹੈ। ਸੋ ਇਸ ਪ੍ਰਕਾਰ ਇਹ ਜਿਹੜੀਆਂ ਮੁਖੀ ਗੁਰੂ ਹਰੀ ਅਵਤਾਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ, ਅਕਾਲ ਪੁਰਖ ਜੀ ਨੇ ਆਪ ਗੁਰੂ ਰੂਪ ਹੋ ਕੇ ਕਲਯੁਗ ਦੇ ਵਿੱਚ ਭਗਤੀ ਕਰਾਈ ਜੀਵਾਂ ਨੂੰ। ਗੁਰੂ ਦੀ ਸਦਾ ਹੀ ਲੋੜ ਹੈ, ਹਰੇਕ ਯੁੱਗ ਦੇ ਵਿੱਚ ਲੋੜ ਹੈ। ਸਲੋਕ ਮਹੱਲਾ ਤੀਜਾ, ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਪਾਓ, ਉਸ ਨੂੰ ਸੁੱਖ ਨਾ ਉਪਜੈ ਭਾਵੈ ਸੌ ਗੇੜਾ ਆਵੋ ਜਾਓ। ਜਿਹਨੂੰ ਸਤਿਗੁਰੂ ਦੀ ਪ੍ਰਤੀਤ ਨਹੀਂ ਆਈ, ਭਰੋਸਾ ਹੀ ਨਹੀਂ ਆਇਆ ਕਦੇ ਵੀ, ਜਿਹਨੂੰ ਆਇਆ ਨਹੀਂ ਕਿਸੇ ਯੁੱਗ 'ਚ, ਅਤੇ ਉਪਦੇਸ਼ ਵਿੱਚ ਪ੍ਰੇਮ ਹੀ ਲੱਗਿਆ ਉਹਨੂੰ ਸੁੱਖ ਪੈਦਾ ਹੀ ਨਹੀਂ ਹੁੰਦਾ। ਭਾਵੇਂ 100 ਗੇੜਾ ਸੈਂਕੜੇ ਵਾਰੀ ਆਵੇ ਜਾਵੇ, ਕਿਉਂਕਿ ਜਿਹਦੀ ਸ਼ਰਧਾ ਨਹੀਂ ਬਣਨੀ ਉਹਦੀ ਬਣਨੀ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ 'ਤੇ ਸ਼ਰਧਾ ਬਣਾਓ ਤਾਂ ਸਤਿਗੁਰੂ ਮਹਾਰਾਜ ਸ਼ਰਧਾ ਦੇਖ ਕੇ ਹੀ ਸਿੱਖ ਨੂੰ ਬਖਸ਼ਿਸ਼ ਕਰਦੇ ਨੇ। ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸਿਉਂ ਲਿਵ ਲਾਓ। ਮਹਾਰਾਜ ਕਥਨ ਕਰਦੇ ਨੇ ਸੱਚੇ ਨਾਲ ਲਿਵ ਲਾਉਣ ਕਰਕੇ ਗੁਰਮੁਖ ਜਨ ਸਹਿਜ ਹੁੰਦਾ, ਗਿਆਨ ਦੇ ਵਿੱਚ ਹੀ ਮਿਲਦਾ, ਗਿਆਨ ਦੇ ਵਿੱਚ ਫਿਰ ਲੀਨ ਹੋ ਜਾਂਦਾ। ਮਹੱਲਾ ਤੀਜਾ, ਇਹ ਮਨ ਐਸਾ ਸਤਿਗੁਰ ਖੋਜ ਲਾਹੋ ਜਿਤ ਸੇਵਿਆ ਜਨਮ ਮਰਨ ਦੁੱਖ ਜਾਏ। ਇਹ ਮਨਾ ਤੂੰ ਐਸੇ ਸਤਿਗੁਰਾਂ ਦੀ ਖੋਜ ਕਰ, ਲੱਭ ਲੈ ਐਸੇ ਸਤਿਗੁਰੂ ਜਿਨ੍ਹਾਂ ਦੀ ਸੇਵਾ ਕੀਤੀਆਂ ਜਨਮ ਮਰਨ ਦਾ ਦੁੱਖ ਚਲਿਆ ਜਾਵੇ। ਤਾਂਹੀਓ ਤਾਂ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਦੀ 12 ਸਾਲ ਦੇਖੋ ਸੇਵਾ ਕੀਤੀ ਹੈ। ਸਹਿਸਾ ਮੂਲ ਨਾ ਹੋ ਬਈ ਹਉਮੈ ਸ਼ਬਦ ਜਲਾਏ। ਸੋ ਗੁਰੂ ਉਪਦੇਸ਼ ਦੁਆਰਾ ਹਉਮੈ ਨੂੰ ਸਾੜ ਦਿਓ, ਫਿਰ ਕਦਾਚਿਤ ਸੰਸਾ ਨਹੀਂ ਹੋਵੇਗਾ। ਸਤਿਗੁਰੂ ਇਹ ਸਭ ਤੋਂ ਬਹੁਤ ਜ਼ਿਆਦਾ ਇਸ ਗੱਲ 'ਤੇ ਜ਼ੋਰ ਦਿੰਦੇ ਵੀ ਹਉਮੈ ਨੂੰ ਸਾੜੋ, ਹਉਮੈ ਨੂੰ ਸਾੜੋ। ਕੂੜੈ ਕੀ ਪਾਲ ਵਿੱਚ ਹੁਣ ਨਿਕਲੈ ਸੱਚ ਵਸੈ ਮਨ ਆਏ। ਅੰਤਰ ਸ਼ਾਂਤ ਮਨ ਸੁੱਖ ਹੋਏ ਸੱਚ ਸੰਜਮ ਕਾਰ ਕਮਾਏ। ਹੁਣ ਹਿਰਦੇ ਵਿੱਚੋਂ ਝੂਠ ਦੀ ਜਿਹੜੀ ਪਾਲ ਹੈ ਵੱਟ ਹੈ ਨਿਕਲ ਜਾਵੇ ਤਾਂ ਮਨ ਵਿੱਚ ਸੱਚਾ ਆ ਕੇ ਵੱਸਦਾ ਹੈ। ਸੋ ਸੱਚ ਸੰਜਮ ਹੁੰਦਾ ਨਿਸ਼ਕਪਟ ਇੰਦਰੀਆਂ ਦੇ ਦਮਨ ਕਰਕੇ ਨਾ, ਇੰਦਰੀਆਂ ਨੂੰ ਰੋਕ ਰੋਕ ਕੇ ਸਾਰੇ ਪਾਸਿਓਂ, ਅੱਖਾਂ ਕੰਨਾਂ ਨੂੰ ਜ਼ੁਬਾਨ ਨੂੰ ਮੂੰਹ ਨੂੰ ਸਭ ਰੋਕੋ। ਸੇ ਦਮਨ ਕਰਨੇ ਰੂਪੀ ਕਾਰ ਦੇ ਕਮਾਉਣ ਕਰਕੇ ਮਨ ਅੰਦਰ ਸ਼ਾਂਤੀ ਸੁੱਖ ਹੁੰਦਾ। ਹੁਣ ਜੇ ਆਪਾਂ ਦੇਖੀ ਜਾਵਾਂਗੇ ਬਾਹਰ ਨੂੰ, ਫਿਰ ਕੋਈ ਨਾ ਕੋਈ ਤਾਂ ਭਾਵਨਾ ਬਣ ਹੀ ਜਾਣੀ ਆ ਪੁੱਠੀ ਸਿੱਧੀ। ਜੇ ਕੋਈ ਸੁੰਘੀ ਜਾਓ ਤਾਂ ਵੀ, ਜੇ ਕੋਈ ਸੁਣੀ ਜਾਓ ਤਾਂ ਵੀ। ਇਸ ਕਰਕੇ ਲੋੜ ਅਨੁਸਾਰ ਸੁਣੋ, ਲੋੜ ਅਨੁਸਾਰ ਬੋਲੋ, ਲੋੜ ਅਨੁਸਾਰ ਦੇਖੋ। ਜਿੰਨੀ ਕੁ ਜ਼ਰੂਰਤ ਆ ਉੱਥੇ ਕੁ ਤੱਕ ਹੀ ਠੀਕ ਹੈ, ਨਹੀਂ ਤਾਂ ਫਿਰ ਮਨ ਖਿੰਡਣਾ ਸ਼ੁਰੂ ਹੋ ਜਾਂਦਾ। ਨਾਨਕ ਪੂਰੈ ਕਰਮ ਸਤਿਗੁਰ ਮਿਲੈ ਹਰ ਜੀਉ ਕਿਰਪਾ ਕਰੇ ਰਜਾਏ। ਮਹਾਰਾਜ ਕਥਨ ਕਰਦੇ ਆ ਭਾਈ ਪੂਰਬਲੇ ਸ੍ਰੇਸ਼ਟ ਕਰਮ ਹੋਣ ਤਾਂ ਸਤਿਗੁਰ ਮਹਾਰਾਜ ਜੀ ਮਿਲਦੇ ਹਨ, ਜਾਂ ਸਤਿਗੁਰ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਜੀ ਮਿਲਣ ਤਾਂ ਰਜਾਏ ਤੋਂ ਭਾਵ ਆਗਿਆ ਦੇ ਕਰਨ ਵਾਲਾ ਹਰ ਜੀਉ ਨਿਮਾਣਿਆ ਤੂੰ ਮਾਣ, ਫਿਰ ਆਪੀ ਕਿਰਪਾ ਕਰਦਾ। ਪੌੜੀ ਜਿਸ ਕੈ ਘਰ ਦੀ ਮਾਨ ਹਰ ਹੋਵੈ ਇਸਕੀ ਮੁੱਠੀ ਵਿੱਚ ਜਗਤ ਸਭ ਆਇਆ। ਸੋ ਜਿਸ ਜੀਵ ਦੇ ਘਰ ਹਿਰਦੇ ਵਿੱਚ, ਘਰ ਦਾ ਮਤਲਬ ਹਿਰਦੇ ਵਿੱਚ ਹਰੀ ਦਾ ਦੀਵਾਨ ਹੁੰਦਾ ਨਾ, ਆਸਰਾ ਹੁੰਦਾ, ਉਹਦੀ ਮੁੱਠੀ ਵਿੱਚ ਸਾਰਾ ਜਗਤ ਆ ਗਿਆ। ਮਨ ਜੀਤਾ ਜਗ ਜੀਤ, ਜਿਵੇਂ ਮੁੱਠੀ ਵਿੱਚ ਜੋ ਚੀਜ਼ ਹੋਵੇ ਉਹ ਆਪਣੇ ਅਧੀਨ ਹੀ ਹੁੰਦੀ ਹੈ, ਇਸੇ ਪ੍ਰਕਾਰ ਸਾਰਾ ਜਗਤ ਹੀ ਉਹਦੀ ਮੁੱਠੀ 'ਚ ਹੁੰਦਾ। ਮਹਾਂਪੁਰਖ ਬਾਬਾ ਸੁੰਦਰ ਸਿੰਘ ਜੀ ਖਾਲਸਾ ਕਿਹਾ ਕਰਦੇ ਸੀ ਆਸਣ 'ਤੇ ਆ ਕੇ, ਕਹਿੰਦੇ ਭਾਈ ਜਦੋਂ ਕਥਾ ਕਰਦੇ ਹੁੰਦੇ ਹਾਂ ਅਸੀਂ ਸਾਰਿਆਂ ਦੇ ਦਿਲ ਮਨ ਜਿਹੜੇ ਸਾਡੀ ਮੁੱਠੀ 'ਚ ਹੀ ਹੁੰਦੇ, ਜਿੱਧਰ ਨੂੰ ਜੀ ਕਰੇ ਪ੍ਰੇਰਨਾ ਦੇ ਦਈਏ। ਇਸ ਕਰਕੇ ਬ੍ਰਹਮ ਗਿਆਨੀ ਦੇ ਕੋਲ ਤਾਕਤ ਹੁੰਦੀ ਹੈ, ਉਹ ਬੰਦੇ ਨੂੰ ਪ੍ਰੇਰ ਦੇਣ ਜਿੱਧਰ ਜੀ ਕਰੇ। ਸਤਿਗੁਰੂ ਦੇ ਹੱਥ 'ਚ ਹੀ ਆ ਸਾਰੇ, ਆਪਾਂ ਜਿੱਧਰ ਨੂੰ ਚਾਹੁਣ ਪ੍ਰੇਰਨਾ ਦੇ ਦੇਣ। ਤਿਸ ਕਉ ਤਲਕੀ ਕਿਸੈ ਦੀ ਨਾਹੀ ਹਰ ਦੀ ਬਾਨ ਸਭ ਆਣ ਪੈਰੀ ਪਾਇਆ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ ਉਹ ਜੀਵ ਨੂੰ ਕਿਸੇ ਦੀ ਤਲਕੀ ਹੁੰਦੀ ਮਥਾਜੀ ਨਹੀਂ, ਇੱਛਾ ਨਹੀਂ ਆ। ਸੋ ਦੀਵਾਨ ਆਸਰਾ ਰੂਪ ਵਾਹਿਗੁਰੂ ਨੇ ਸਭਨਾਂ ਨੂੰ ਲਿਆ ਕੇ ਉਹ ਜੀਵ ਦੇ ਪੈਰੀ ਪਾ ਦਿੱਤਾ। ਮਾਨਸਾ ਕਿਉਂ ਦੀਵਾਨ ਹੋ ਕੋਈ ਨਸ ਭੱਜ ਨਿਕਲੈ ਹਰ ਦੀਵਾਨ ਹੋ ਕੋਈ ਕਿੱਥੇ ਜਾਇਆ। ਮਾਨਸਾ ਕਿਉਂ ਦੀਵਾਨ ਹੋ ਹੁੰਦਾ, ਮਨੁੱਖਾਂ ਦੇ ਆਸਰੇ ਹੇਠੋਂ ਤਾਂ ਕੋਈ ਨਸ ਭੱਜ ਕੇ ਨਿਕਲ ਸਕਦਾ, ਪਰ ਹਰੀ ਦੇ ਆਸਰੇ ਹੇਠੋਂ ਨਿਕਲ ਕੇ ਕੋਈ ਕਿੱਥੇ ਜਾ ਸਕਦਾ। ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦਾ ਤਿੰਨ ਰਹਿੰਦੇ ਖੋਂਦੇ ਆਣ ਸਭ ਭਗਤਾਂ ਅੱਗੇ ਖਲਵਾਇਆ। ਉਹ ਐਸਾ ਦੀਵਾਨ ਆਸਰਾ ਰੂਪ ਜਿਹੜਾ ਹੈ ਨਾ, ਦੀਵਾਨ ਤੋਂ ਭਾਵ ਆਸਰਾ ਰੂਪ ਹਰੀ, ਉਹ ਭਗਤਾਂ ਦੇ ਹਿਰਦੇ 'ਚ ਵਸ ਰਿਹਾ। ਸੋ ਉਸ ਹਰੀ ਨੇ ਬਾਕੀ ਜਿਹੜੇ ਰਹਿੰਦੇ ਖੂੰਹਦੇ ਬਚੇ ਖੁਚੇ ਸੀ, ਰਹਿੰਦੇ ਖੂੰਹਦੇ ਉਹ ਜਿਹੜੇ ਖਹਿੰਦੇ ਸੀ, ਉਹ ਸਾਰੇ ਲਿਆ ਕੇ ਭਗਤਾਂ ਦੇ ਅੱਗੇ ਨਿਵਾ ਹੀ ਦਿੱਤੇ, ਖਲਵਾ ਹੀ ਦਿੱਤੇ। ਉਹ ਖਲੋ ਗਏ ਆ ਕੇ ਹੱਥ ਜੋੜ ਕੇ, ਸਵਾ ਜੀ ਮਹਾਰਾਜ ਕਿਰਪਾ ਕਰੋ, ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖੋ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਕੇ ਫਰਮਾਉਂਦੇ ਹਨ, ਹਰ ਨਾਮ ਹੈ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲੇ ਕਿਨੈ ਧਿਆਇਆ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਹਰੀ ਨਾਮ ਦੀ ਜਿਹੜੀ ਵਡਿਆਈ ਆ ਨਾ, ਉਹ ਪੂਰਵਲੇ ਕਰਮਾਂ ਨਾਲ ਪ੍ਰਾਪਤ ਹੁੰਦੀ ਹੈ। ਉਸ ਹਰੀ ਪਰਮੇਸ਼ਰ ਨੂੰ ਕਿਸੇ ਵਿਰਲੇ ਗੁਰਮੁਖ ਨੇ ਧਿਆਉਣਾ ਕੀਤਾ, ਕਿਸੇ ਵਿਰਲੇ ਉੱਤੇ ਕਿਰਪਾ ਹੁੰਦੀ ਹੈ ਜੋ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਉੱਤੇ ਮਿਹਰ ਕਰਨ, ਤਾਂ ਮਹਾਰਾਜ ਦੀ ਕਿਰਪਾ ਉਹਨਾਂ ਜੀਆਂ ਦੇ ਉੱਤੇ ਹੁੰਦੀ ਹੈ।